परम सत्कार योग सतगुरु जी दे पावन पवित्र दरबार की हाजरी भर रहे अमृत वेले तो लैके नाम कीर्तन अते सतगुरु दर्शन का लाहा प्राप्त कर रहे गुरु सवारे सतसंगियो एक बार कृपा करो गज के कहो धन श्री सतगुरु राम सिंह सच्चे पातशाह जी। गरीब नवाज श्री सतगुरु राम सिंह सच्चे पातशाह जी ने जदों जगत जलंधे नूं ठारन वास्ते अपने प्रचार दौरे प्रारंभ किए ते गरीब नवाज सच्चे पातशाह जी दे प्रचार दौरे जिथे वख वख इलाकियां विच होए उत्थे सतगुरु सच्चे पातशाह जी ने दड़प दे इलाके विच विशेष कृपा कीती और गरीब नवाज जी ने यह हुक्म कीता कि दड़प दे इलाके विच तां सिक्खी दी पंड ही खुल गई है। दड़प दा इलाका जिस दा मेन केंद्र है सियालकोट जिला, मन्या जांदा है कि सतगुरु राम सिंह सच्चे पातशाह जी ने पहले दौरे विच ही जदों कृपा कीती ते उत्थे 80,000 सिख इको दौरे विच सज्जिया। यह सियालकोट दा इलाका ही है जिहड़ा तकरीबन हर पासे मोहरी रहा। जे सिख मिसलां दा समा आया ते उस वेले भी यह इलाका मोहरी सी, परंतु जदों समा बदलिया ते सखी सरवर दे चेले बहुत ज्यादा लोग बने, सखी सरवर दा बहुत प्रचार होया ते उस वेले भी सियालकोट जिला जिहड़ा सी ये सब तो वध सखी सरवर नाल जुड़िया। पर जदों सतगुरु राम सिंह सच्चे पातशाह कृपा कीती ते फिर ठीक उसे तरह जिस तरह कोयल दा बच्चा अपनी मां दी आवाज़ नूं पछाण के कावां दा संग छड के ते फिर अपनी मां दे नाल मिल जांदा है, उसे तरह ही ये इलाके दे लोक जिहड़े सन ओह सतगुरु राम सिंह सच्चे पातशाह जी दे चरणां नाल जुड़े और एक नहीं दो नहीं सतगुरु सच्चे पातशाह की कृपा नाल परमहंसा दियां डारां बन गईयां इस इलाके विच और बड़े नामवर सिख बड़े नामवर साधु इस इलाके विच होए। इसे इलाके विच ही श्री सतगुरु राम सिंह सच्चे पातशाह जी दे प्रदेश गवन तो बाद तकरीबन 8 साल का समा जदों बतीत होया ते इस इलाके विच एक नगर है शमीरपुर, शमीरपुर चुबारा भी इस नूं आख्या जांदा है। इस इलाके दे विच इस परगणे दे विच नेड़े नेड़े बहुत सारे पिंड नामधारियां दे सन और बहुत चंगे साधु उस इलाके विच होए। खंडू वाली नगर भी नेड़े ही सी, संतां किले वालियां दा किला शोभा सिंह भी बिल्कुल नेड़े सी ते होर सारे जिहड़े नगर सन बहुत सारे साधु संतैल सिंह सद्दो वाली आदिक इस इलाके विच होए। तो सतसंगी जनों उस इलाके विच उस नगर विच शमीरपुर चुबारा नगर दे विच सरदार लद्दा सिंह दे घर 1937 बिक्रमी नूं एक बालक ने जन्म लिया ते मापिया ने नाम रखिया सुंदर सिंह, क्योंकि सुभाविक ही है कि बच्चे अपने दा नां हर मां बाप जिहड़ा है ओह बड़ा वड्या के रखदा है। पर उस दी बिरती किहो जिही होवेगी, उस दा जीवन किहो जिहा होवेगा, उस संसार विच किहो जिहा नामणा खट्टेगा, यह आउण वाला समा दस्या करदा है। पर यह सुंदर सिंह जदों पैदा होए हौली हौली इन्हां ने अपने बचपन विच पैर रखिया ते बचपन दे विच ही इन्हां दी बिरती जिहड़ी सी ओह साधुआं वाली सी, किसे नाल बहुता हासा ठट्ठा नहीं, कोई दुनियावी खेडां नाल लगाओ नहीं, बस अपने रंग जे दे विच ही ओह मस्त रहा करदे सन। समा बीतदा गया, इन्हां ने जवानी विच पैर रखिया, घर दे कामकार खेतीबाड़ी दे नाल जुड़े। एक दिन क्योंकि इन्हां दा पछोकड़ जिहड़ा सी पूर्वला कर्म जिहड़ा सी उस दे अनुसार ये भजन बाणी वाले पासे इन्हां दा मन ज्यादा जुड़िया करदा सी, ਤੇ ਕਿਲ੍ਹਾ ਪਿੰਡ ਨੇੜੇ ਹੋਣ ਕਰਕੇ ਉੱਥੇ ਹਿੰਦੂਆਂ ਦੇ ਘਰ ਬਹੁਤ ਜ਼ਿਆਦਾ ਸਨ। ਉੱਥੇ ਰਾਮਲੀਲਾ, ਕ੍ਰਿਸ਼ਨ ਲੀਲਾ ਆਦਿਕ ਇਹੋ ਜਿਹੇ ਸਮਾਗਮ ਹੋਇਆ ਕਰਦੇ ਸਨ ਅਤੇ ਇਹਨਾਂ ਨੇ ਉਹਨਾਂ ਸਮਾਗਮਾਂ ਵਿੱਚ ਜਾਇਆ ਕਰਨਾ ਸਾਧ ਸੰਗਤ ਦਾ ਦਰਸ਼ਨ ਮੇਲਾ ਕਰਨ ਵਾਸਤੇ। ਇੱਕ ਦਿਨ ਸਾਰੀ ਰਾਤ ਇਹ ਉੱਥੇ ਸਤਸੰਗ ਕਰਦੇ ਰਹੇ। ਉਪਰੰਤ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਆਣ ਕੇ ਇਹਨਾਂ ਨੇ ਹੜ ਜੋ ਦਿੱਤਾ। ਜਦੋਂ ਹੜ ਜੋਇਆ ਤੇ ਆਪ ਸਾਰੇ ਜਾਣਦੇ ਹੋ ਇਸ ਗੱਲ ਨੂੰ ਭਲੀ ਭਾਂਤ ਕਿ ਬੜੀ ਵੱਡੀ ਮੁਸ਼ਕਤ ਹੈ ਹੜ ਵਾਹੁਣਾ। ਜਦੋਂ ਸਾਰਾ ਸਮਾਂ ਹੜ ਵਾਹੁੰਦੇ ਰਹੇ ਤਕਰੀਬਨ 12 ਵੱਜ ਗਏ ਦਿਨ ਦੇ ਤੇ ਇਹਨਾਂ ਨੇ ਹੜ ਛੱਡਿਆ ਤੇ ਆਪਣੇ ਘਰ ਨੂੰ ਲੈ ਆਏ। ਜਦੋਂ ਬਲਦਾਂ ਨੂੰ ਲੈ ਕੇ ਘਰ ਆਏ ਤੇ ਨੀਂਦ ਨੇ ਇੰਨਾ ਜ਼ਿਆਦਾ ਜ਼ੋਰ ਪਾਇਆ ਕਿ ਇਹਨਾਂ ਦੀ ਪੇਸ਼ ਨਾ ਗਈ ਤੇ ਇਹ ਉੱਥੇ ਹੀ ਸੌਂ ਗਏ, ਆਪਣੇ ਬਲਦਾਂ ਨੂੰ ਕਿੱਲੇ ਤੇ ਵੀ ਨਾ ਬੰਨ ਸਕੇ। ਜਦੋਂ ਬਲਦਾਂ ਨੂੰ ਕਿੱਲੇ ਤੇ ਨਾ ਬੰਨਿਆ ਤੇ ਉਹ ਬਲਦਾਂ ਨੇ ਆਪਣੇ ਸੁਭਾਅ ਦੇ ਅਨੁਸਾਰ ਟੋਕੇ ਤੇ ਪਏ ਹੋਏ ਪੱਠੇ ਜਿਹੜੇ ਸਨ ਉਹਨਾਂ ਨੂੰ ਖਾਣ ਵਾਸਤੇ ਜਦੋਂ ਉਹ ਅੱਗੇ ਵਧੇ ਤੇ ਉਹਨਾਂ ਨੇ ਸਾਰਾ ਟੋਕੇ ਦਾ ਪੁਲਾਣਾ ਆਦਿਕ ਜਿਹੜਾ ਸੀ, ਪਹਾੜਾ ਆਦਿਕ ਸੀ, ਉਹ ਸਾਰਾ ਪੁੱਟ ਦਿੱਤਾ। ਇਹਨਾਂ ਦਾ ਭਰਾ, ਵੱਡਾ ਭਰਾ ਖਜਾਨ ਸਿੰਘ ਜਿਹੜਾ ਸੀ, ਉਹ ਜਦੋਂ ਬਾਹਰੋਂ ਆਇਆ ਤੇ ਉਹਨੇ ਵੇਖਿਆ ਕਿ ਸੁੰਦਰ ਸਿੰਘ ਸੁੱਤਾ ਪਿਆ ਤੇ ਬਲਦਾਂ ਨੂੰ ਕਿੱਲੇ ਤੇ ਵੀ ਨਹੀਂ ਬੰਨਿਆ ਤੇ ਇਸ ਕਰਕੇ ਉਹਨਾਂ ਨੇ ਬਹੁਤ ਜ਼ਿਆਦਾ ਖਰਾਬੀ ਕੀਤੀ ਹੈ। ਤੇ ਉਸ ਨੇ ਆਣ ਕੇ ਪ੍ਰਾਣੀ ਫੜੀ, ਸੋਟਾ ਫੜਿਆ ਤੇ 3-4 ਸੋਟੇ ਜਿਹੜੇ ਸਨ ਉਹ ਸੁੱਤੇ ਪਏ ਸੰਤਾਂ ਦੇ ਲੱਤਾਂ ਦੇ ਉੱਤੇ ਮਾਰ ਦਿੱਤੇ। ਸੰਤਾਂ ਦੇ ਮਨ ਵਿੱਚ ਇਸ ਗੱਲ ਦਾ ਰੰਜ ਆਇਆ ਤੇ ਮਨ ਵਿੱਚ ਸੋਚਿਆ ਕਿ ਨਾਲੇ ਕੰਮ ਕਰੀਦਾ ਤੇ ਇਸ ਸੰਸਾਰ ਦੇ ਕੰਮ ਦੇ ਵਿੱਚੋਂ ਫਿਰ ਦੁੱਖ ਹੀ ਮਿਲਦਾ, ਸੁੱਖ ਵਾਲੀ ਤੇ ਕੋਈ ਗੱਲ ਨਹੀਂ, ਫਿਰ ਮਾਰ ਹੀ ਪੈਂਦੀ ਹੈ, ਕੁੱਟ ਹੀ ਪੈਂਦੀ ਹੈ। ਇਸ ਗੱਲ ਨੂੰ ਮਨ ਵਿੱਚ ਬੰਨ ਕੇ ਇਹ ਆਪਣੇ ਘਰੋਂ ਨਿਕਲ ਤੁਰੇ। ਇਹਨਾਂ ਦਾ ਮੇਲ ਸੰਤ ਸੁੰਦਰ ਸਿੰਘ ਸਖਾਣਿਆਂ ਵਾਲਿਆਂ ਨਾਲ ਹੋਇਆ, ਕਿਉਂਕਿ ਸਖਾਣੇ ਨਗਰ ਵੀ ਨੇੜੇ ਸੀ ਜਿੱਥੋਂ ਦੇ ਸ਼ਾਹ ਹੁਕਮ ਸਿੰਘ ਸਖਾਣਿਆਂ ਵਾਲੇ ਸਨ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਬੜੇ ਪਿਆਰੇ ਸਿੱਖ ਸਨ ਉਹ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਵੀ ਉਹਨਾਂ 'ਤੇ ਬਹੁਤ ਕਿਰਪਾ ਸੀ। ਸ਼ਾਹ ਹੁਕਮ ਸਿੰਘ ਸਖਾਣਿਆਂ ਵਾਲਿਆਂ ਦੇ ਨਗਰ ਦੇ ਹੀ ਇਹ ਸਨ ਸੰਤ ਸੁੰਦਰ ਸਿੰਘ ਜੀ ਸਖਾਣਿਆਂ ਵਾਲੇ। ਇਹ ਉਹਨਾਂ ਦੇ ਨਾਲ ਮਿਲ ਗਏ ਅਤੇ ਉਹਨਾਂ ਦੇ ਨਾਲ ਮਿਲ ਕੇ ਨਨਕਾਣਾ ਸਾਹਿਬ ਮੇਲੇ 'ਤੇ ਚਲੇ ਗਏ। ਜਦੋਂ ਉੱਥੇ ਮੇਲੇ 'ਤੇ ਪਹੁੰਚੇ ਤਾਂ ਉਹ ਵਕਤ ਐਸਾ ਸੀ ਕਿ ਨਾਮਧਾਰੀ ਪੰਥ ਦਾ ਪ੍ਰਚਾਰ ਉਹਨਾਂ ਦਿਨਾਂ ਵਿੱਚ ਸਿਖਰਾਂ 'ਤੇ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਨਨਕਾਣਾ ਸਾਹਿਬ, ਜਿੱਥੇ ਬਾਕੀ ਸੰਪਰਦਾਵਾਂ ਮਨਾਉਂਦੀਆਂ ਸਨ, ਨਾਮਧਾਰੀ ਪੰਥ ਵੀ ਉੱਥੇ ਵੱਡੇ ਤੌਰ 'ਤੇ, ਵੱਡੇ ਪੱਧਰ 'ਤੇ ਇਸ ਗੁਰਪੁਰਬ ਨੂੰ ਮਨਾਇਆ ਕਰਦਾ ਸੀ। ਉੱਥੇ ਦੀਵਾਨ ਲੱਗੇ ਅਤੇ ਦੀਵਾਨ ਵਿੱਚ ਸੰਤ ਸੁੰਦਰ ਸਿੰਘ ਹੋਰਾਂ ਨੇ ਵੀ ਉੱਠ ਕੇ ਅਰਜ ਕਰਕੇ ਭਜਨ ਪੁੱਛ ਲਿਆ। ਭਜਨ ਦਾ ਰੰਗ ਚੜ ਗਿਆ। ਸੰਤ ਸੁੰਦਰ ਸਿੰਘ ਸਖਾਣਿਆਂ ਵਾਲਿਆਂ ਦੇ ਨਾਲ ਹੀ ਇਹ ਤੁਰ ਪਏ। ਉੱਥੋਂ ਜਦੋਂ ਮੇਲੇ ਦੀ ਸਮਾਪਤੀ ਹੋਈ ਅਤੇ ਮੇਲੇ ਦੀ ਸਮਾਪਤੀ ਤੋਂ ਬਾਅਦ ਇਹ ਸੰਤਾਂ ਦੇ ਨਾਲ ਹੀ ਮਾਨਾ ਵਾਲੇ ਨਗਰ ਵਿੱਚ ਆ ਗਏ। ਜਦੋਂ ਇਹ ਮਾਨਾ ਵਾਲੇ ਨਗਰ 'ਚ ਆਏ, ਜਿਸ ਘਰ ਵਿੱਚ ਇਹਨਾਂ ਨੇ ਡੇਰਾ ਕੀਤਾ, ਉਸ ਘਰ ਵਾਲੀ ਜਿਹੜੀ ਮਾਤਾ ਸੀ ਸਤਸੰਗਣ ਹੋਣ ਕਰਕੇ ਉਸ ਨੇ ਸੰਤਾਂ ਦੀ ਸੇਵਾ ਕੀਤੀ, ਉਹਨਾਂ ਨੂੰ ਜਲ ਪਾਣੀ ਛਕਾਇਆ। ਜਦੋਂ ਛੰਨਾ ਭਰ ਕੇ ਜਲ ਦਾ ਅਤੇ ਵਿੱਚ ਇੱਕ ਮੁੱਠ ਭਰ ਕੇ ਸ਼ੱਕਰ ਦੀ ਪਾ ਕੇ ਅਤੇ ਰਲਾ ਕੇ ਇਹਨਾਂ ਨੂੰ ਛਕਾਇਆ ਇੱਕ ਇੱਕ ਛੰਨਾ, ਅਤੇ ਸੰਤ ਸੁੰਦਰ ਸਿੰਘ ਜੀ ਭੂਰੀ ਵਾਲੇ, ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਇਹ ਸੰਤ ਸੁੰਦਰ ਸਿੰਘ ਹੋਰਾਂ ਨੇ ਕੀ ਕੀਤਾ ਕਿ ਛੰਨਾ ਜਲ ਦਾ ਛੱਕ ਕੇ ਅਤੇ ਬਾਅਦ ਵਿੱਚ ਫਿਰ ਛੰਨਾ ਅੱਗੇ ਕਰ ਦਿੱਤਾ ਅਤੇ ਕਹਿਣ ਲੱਗੇ, ਮਾਤਾ ਜੀ ਇੱਕ ਮੁੱਠ ਸ਼ੱਕਰ ਦੀ ਹੋਰ ਪਾ ਦਿਓ। ਜਦੋਂ ਇਹ ਗੱਲ ਉਸ ਮਾਤਾ ਨੇ ਸੁਣੀ ਤੇ ਮਾਤਾ ਨੇ ਆਖਿਆ, ਜੇ ਸਾਧ ਹੀ ਬਣਨਾ ਸੀ ਤੇ ਤ੍ਰਿਸ਼ਨਾ ਘਰ ਛੱਡ ਕੇ ਆਉਣੀ ਸੀ, ਕਿਉਂਕਿ ਗੁਰਬਾਣੀ ਦਾ ਵਾਕ ਹੈ, ਸਾਧਨ ਭੋਜਨ ਕੀ ਆਸ ਨਾ ਕਰੀ, ਅਚਿੰਤ ਮਿਲੈ ਸੋ ਪਾਏ, ਸਬਰ ਇਹੋ ਸਵਾਓ ਜੇ ਤੂੰ ਬੰਦਾ ਦਿਲ ਕਰਹਿ, ਵੱਧ ਥੀਵਹਿ ਦਰਿਆਓ ਟੁੱਟ ਨਾ ਥੀਵਹਿ ਵਾਹੜਾ। ਕਿਉਂਕਿ ਸਾਧੂ ਉਸੇ ਨੂੰ ਕਿਹਾ ਜਾਂਦਾ, ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ, ਹੋਨ ਨਜੀਕ ਖੁਦਾਏ ਦੈ ਭੇਤ ਨਾ ਕਿਸੈ ਦੇਨ। ਸੋ ਉਸ ਮਾਤਾ ਦੇ ਇਹ ਬਚਨ ਕਰਨ ਦੇ ਨਾਲ ਸੰਤਾਂ ਦੇ ਮਨ ਨੂੰ ਹੋਰ ਜ਼ਿਆਦਾ ਠੇਸ ਲੱਗੀ ਅਤੇ ਮਨ ਵਿੱਚ ਸੋਚਿਆ ਕਿ ਮੈਂ ਹੁਣ ਉਹੋ ਜਿਹਾ ਹੀ ਸਾਧੂ ਬਣਾਂਗਾ ਜਿਹੋ ਜਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਲਿਖਿਆ ਹੈ। ਇਹਨਾਂ ਨੇ ਆਪਣਾ ਮਨ ਬਣਾ ਲਿਆ ਅਤੇ ਇਹ ਉੱਥੋਂ ਮਾਨਾ ਵਾਲੇ ਨਗਰ ਤੋਂ ਅਸ਼ੋਪਲੇ ਹੀ ਚੁੱਪ ਕਰਕੇ ਹੀ ਬਾਹਰ ਨਿਕਲ ਗਏ ਅਤੇ ਇੱਕ ਖਾਲ ਸੀ ਨਹਿਰ ਦਾ, ਉਹਦੇ ਕੰਢੇ ਕੰਢੇ ਚਲਦਿਆਂ ਚਲਦਿਆਂ 2 ਕੁ ਮੀਲ 'ਤੇ ਜਾ ਕੇ ਨਗਰ ਤੋਂ ਬਾਹਰ ਇੱਕ ਵਣ ਦਾ ਰੁੱਖ ਸੀ, ਉਹਦੇ ਥੱਲੇ ਜਾ ਕੇ ਬੈਠ ਗਏ। ਇਹਨਾਂ ਨੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਨਹੀਂ, 2 ਦਿਨ ਨਹੀਂ, ਤਕਰੀਬਨ 15 ਦਿਨ ਲੰਘ ਗਏ ਇਹਨਾਂ ਨੂੰ ਸਿਮਰਨ ਕਰਦਿਆਂ ਹੋਇਆਂ ਜਦੋਂ ਇਹਨਾਂ ਨੂੰ ਭੁੱਖ ਲੱਗਣੀ ਇਹਨਾਂ ਦੋ ਚਾਰ ਪੱਤੇ ਜਿਹੜੇ ਬਣਦੇ ਸਨ ਉਹ ਤੋੜ ਕੇ ਖਾ ਲੈਣੇ, ਵਗਦੇ ਹੋਏ ਖਾਲ ਵਿੱਚੋਂ ਪਾਣੀ ਪੀ ਲੈਣਾ। ਇਸ ਤਰ੍ਹਾਂ ਇਹ 15 ਦਿਨ ਦਾ ਸਮਾਂ ਬਤੀਤ ਹੋ ਗਿਆ ਅਤੇ ਉਸ ਪਾਸੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਿਆਰ ਆਪਣੇ ਸਿੱਖਾਂ ਦੇ ਨਾਲ ਮਾਤਾ ਦੇ ਪਿਆਰ ਤੋਂ ਹਜ਼ਾਰਾਂ ਗੁਣਾ ਵੱਧ ਮੰਨਿਆ ਜਾਂਦਾ ਹੈ, ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਰਪਾ ਕੀਤੀ। ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲੇ ਜਿਹੜੇ ਨਾਮਧਾਰੀ ਪੰਥ ਦੀ ਬੜੀ ਮਾਇਆਨਾਜ ਹਸਤੀ ਹੋਏ ਨੇ, ਜਿਨ੍ਹਾਂ ਬਾਰੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਬਾਅਦ ਮੇਰੀ ਸ਼ਰਧਾ ਸੰਤ ਕੇਸਰ ਸਿੰਘ ਚਵਿੰਡੇ ਵਾਲਿਆਂ 'ਤੇ ਹੈ। ਇਹ ਸੰਤ ਕੇਸਰ ਸਿੰਘ ਚਵਿੰਡੇ ਵਾਲੇ ਹੀ ਸਨ ਜਿਨ੍ਹਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਗੁਰਗੱਦੀ 'ਤੇ ਸੁਭਾਏਮਾਨ ਹੋਣ 'ਤੇ ਅਰਜ਼ ਕੀਤੀ ਸੀ ਸਤਿਗੁਰੂ ਜੀ ਦੇ ਚਰਨਾਂ 'ਚ ਗਰੀਬ ਨਿਵਾਜ, ਇਹ ਗੁਰੂ ਨਾਨਕ ਦਾ ਘਰ ਹੈ, ਇਹ ਸਤਿਗੁਰੂ ਰਾਮ ਸਿੰਘ ਦਾ ਘਰ ਹੈ, ਆਪ ਜੀ ਕਿਰਪਾ ਕਰਿਓ, ਬਖਸ਼ਿਸ਼ ਦਾ ਦਰਵਾਜ਼ਾ ਕਦੇ ਵੀ ਕਿਸੇ ਸਿੱਖ ਵਾਸਤੇ ਬੰਦ ਨਾ ਕਰਿਓ, ਹਰ ਸਿੱਖ ਵਾਸਤੇ ਬਖਸ਼ਿਸ਼ ਦਾ ਦਰਵਾਜ਼ਾ ਖੁੱਲ੍ਹਾ ਰਹੇ, ਆਪ ਜੀ ਇਹ ਬਖਸ਼ਿਸ਼ ਕਰਿਓ। ਸੰਤ ਕੇਸਰ ਸਿੰਘ ਜੀ ਨੂੰ ਆਵਾਜ਼ ਆਈ ਕਿ ਮਾਨਾ ਵਾਲੇ ਦੇ ਨੇੜੇ ਉਸ ਇਲਾਕੇ ਵਿੱਚ ਇੱਕ ਸਿੱਖ ਭੁੱਖਾ ਪਾਣਾ ਭਜਨ ਕਰ ਰਿਹਾ, ਤੁਸੀਂ ਜਾਓ ਅਤੇ ਉਹਨੂੰ ਲੱਭ ਕੇ ਜਲ ਪਾਣੀ ਛਕਾਓ। ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲੇ ਚੱਲੇ ਅਤੇ ਉਹ ਮਾਨਾ ਵਾਲੇ ਆਣ ਕੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਕਰਦਿਆਂ ਕਰਦਿਆਂ ਉਹ ਸੰਤ ਜਿਹੜੇ ਸਨ ਖਾਲ ਦੇ ਕੰਢੇ 'ਤੇ ਬੈਠੇ ਹੋਏ ਮਿਲ ਗਏ। 15 ਦਿਨਾਂ ਦੇ ਵਿੱਚ ਸਰੀਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕਾ ਸੀ। ਸੰਤਾਂ ਨੇ ਲਿਆ ਕੇ ਉਹਨਾਂ ਨੂੰ ਅਤੇ ਸਰਦਾਰਾਂ ਦੇ ਘਰ ਵਿੱਚ ਲਿਆਂਦਾ, ਉੱਥੇ ਲਿਆ ਕੇ ਫਿਰ ਜਲ ਪਾਣੀ ਛਕਾਇਆ, ਬਦਾਮ ਰੋਗਨ ਅਤੇ ਸ਼ਹਿਦ ਆਦਿਕ ਛਕਾ ਕੇ ਉਹਨਾਂ ਦਾ ਫਿਰ ਜਿਹੜਾ ਸੀ ਸਰੀਰ ਉਸ ਨੂੰ ਠੀਕ ਕੀਤਾ। ਹਾਲੇ ਦਿਹਾੜੀ ਕੀ ਹੀ ਗੁਜ਼ਰੀ ਸੀ, ਆਖਿਰ ਸੰਤ ਜੀ ਨੇ ਤਾਂ ਚਲੇ ਜਾਣਾ ਸੀ। ਸੰਤ ਕੇਸਰ ਸਿੰਘ ਜੀ ਵਾਪਸ ਚਲੇ ਗਏ ਅਤੇ ਜਿਹੜੇ ਇਹ ਮਹਾਂਪੁਰਸ਼ ਸਨ ਸੰਤ ਸੁੰਦਰ ਸਿੰਘ ਹੋਰੀ, ਇਹਨਾਂ ਨੇ ਵੇਖਿਆ ਕਿ ਹੁਣ ਫਿਰ ਸਮਾਂ ਬਣ ਗਿਆ, ਇਹ ਪਰਿਵਾਰ ਵਾਲਿਆਂ ਦੀ ਅੱਖ ਬਚਾ ਕੇ ਅਤੇ ਪਿਛਲੀ ਕੋਠੜੀ ਵਿੱਚ ਫਿਰ ਜਾ ਬੈਠੇ। ਇਹਨਾਂ ਨੇ ਫਿਰ ਜਾ ਕੇ ਉੱਥੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਤਕਰੀਬਨ 8 ਦਿਨ ਦਾ ਸਮਾਂ ਇਸੇ ਤਰ੍ਹਾਂ ਹੀ ਲੰਘ ਗਿਆ ਸਿਮਰਨ ਕਰਦਿਆਂ ਕਰਦਿਆਂ, ਅਤੇ ਫਿਰ ਭੁੱਖਿਆ ਪਾਣਿਆ ਹੀ ਇੱਕ ਮਾਤਾ ਘਰ ਗਈ। ਜਦੋਂ ਅੰਦਰ ਉਹਨੇ ਕੋਠੜੀ 'ਚ ਵੇਖਿਆ ਅਤੇ ਉੱਥੇ ਸੰਤ ਬੈਠੇ ਹੋਏ ਤਪੱਸਿਆ ਕਰ ਰਹੇ ਸਨ, ਉਹਨੇ ਆਪਣੇ ਪਰਿਵਾਰ ਨੂੰ ਆ ਕੇ ਅਤੇ ਫਿਰ ਸੰਤਾਂ ਨੂੰ ਬਾਹਰ ਕੱਢਿਆ ਅਤੇ ਉਹਨਾਂ ਨੂੰ ਫਿਰ ਜਲ ਪਾਣੀ ਛਕਾਇਆ। ਭਾਵ ਉਹ ਇੰਨੇ ਨਾਮ ਨਾਲ ਜੁੜ ਗਏ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਸੀ ਬੀਬੀ ਨੰਦਾ ਦੇ ਬੀਬੀ ਦਇਆ ਕੌਰ ਦੇ ਅਰਜ਼ ਕਰਨ 'ਤੇ। ਬੀਬੀ ਦਇਆ ਕੌਰ ਜੀ ਨੇ ਅਰਜ਼ ਕੀਤੀ ਸੀ, ਬਾਪੂ ਜੀ ਤੁਹਾਨੂੰ ਭੁੱਖ ਨਹੀਂ ਲੱਗਦੀ? ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਸੀ, ਕੁੜੀਏ ਜਿਹੜਾ ਟੋਆ ਅੰਨ ਨਾਲ ਭਰਨਾ ਸੀ ਉਹ ਟੋਆ ਨਾਮ ਨਾਲ ਹੀ ਭਰ ਗਿਆ। ਤੋ ਸੰਤ ਸੁੰਦਰ ਸਿੰਘ ਜੀ ਵੀ ਆਪਣੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਆਪਣੇ ਸਤਿਗੁਰੂ ਜੀ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਜਲ ਪਾਣੀ ਦੀ ਸਰੀਰ ਦੀ ਕੋਈ ਪਰਵਾਹ ਨਹੀਂ ਸਨ ਕਰਦੇ ਅਤੇ ਸਿਮਰਨ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਇਹਨਾਂ ਦਾ ਲੰਬਾ ਸਮਾਂ ਕਰੀਬ 12 ਸਾਲ ਜਿਹੜੇ ਨੇ ਇਹ ਉਹਨਾਂ ਦੇ ਮਾਨਾ ਵਾਲੇ ਨਗਰ ਵਿੱਚ ਹੀ ਗੁਜ਼ਰੇ। ਆਪਣੇ ਪ੍ਰਭਾਵ ਸਦਕਾ ਬਹੁਤ ਸਾਰੇ ਸਿੱਖਾਂ ਨੂੰ ਉਹਨਾਂ ਨੇ ਸਰਦਾਰਾਂ ਨੂੰ ਸਿੱਖੀ ਨਾਲ ਜੋੜਿਆ। ਸਤਸੰਗੀ ਜਨੋ, ਜਿੱਥੇ ਮਾਇਆ ਹੋਵੇ ਉੱਥੇ ਮਾਇਆ ਦਾ ਪ੍ਰਵੇਸ਼ ਬਹੁਤ ਘੱਟ ਹੁੰਦਾ, ਪਰ ਜੇ ਸਾਧੂ ਦੀ ਕਿਰਪਾ ਹੋਵੇ, ਸਤਿਗੁਰੂ ਦੀ ਕਿਰਪਾ ਹੋਵੇ, ਤੇ ਫਿਰ ਸਤਸੰਗੀ ਜਨੋ ਜਿੱਥੇ ਸਾਧੂ ਆਣ ਕੇ ਆਪਣਾ ਉਪਦੇਸ਼ ਦਿੰਦੇ ਨੇ ਉਹਨਾਂ ਦੇ ਜੀਵਨ ਚਰਿੱਤਰ ਨੂੰ ਵੇਖ ਕੇ ਉਸ ਦੇ ਪ੍ਰਭਾਵ ਸਦਕਾ ਵੱਡੇ ਵੱਡੇ ਸਰਦਾਰ ਵੀ ਜਿਹੜੇ ਨੇ ਉਹ ਸਿੱਖੀ ਨੂੰ ਧਾਰਨ ਕਰਦੇ ਨੇ। ਇਹ ਮਾਨਾ ਵਾਲੇ ਸਰਦਾਰ ਜਿਹੜੇ ਸਨ ਇਹਨਾਂ ਨੇ ਸਿੱਖੀ ਨੂੰ ਧਾਰਨ ਕੀਤਾ। ਉੱਥੇ ਸਤਸੰਗ ਹੋਣ ਲੱਗਿਆ, ਭਜਨ ਬਾਣੀ ਦਾ ਪ੍ਰਵਾਹ ਚੱਲਣ ਲੱਗਿਆ। ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਸ਼ਾਮ ਨੂੰ ਜੋਟੀਆਂ ਦੇ ਸ਼ਬਦ ਪੜ੍ਹਦੇ, ਨਾਲ ਕਥਾ ਕਰਦੇ, ਬਹੁਤ ਸਾਰੇ ਲੋਕ ਇਲਾਕੇ ਦੇ ਵੀ ਜਿਹੜੇ ਸਨ ਉਹ ਇਕੱਠੇ ਹੋਣ ਲੱਗੇ। ਕਿਉਂਕਿ ਮੈਂ ਅਰਜ਼ ਕਰਦਿਆਂ ਅੱਜ ਵਰਗਾ ਸਮਾਂ ਨਹੀਂ ਸੀ, ਅੱਜ ਮਨੋਰੰਜਨ ਦੇ ਸਾਧਨ ਬਹੁਤ ਜ਼ਿਆਦਾ ਵੱਧ ਗਏ ਨੇ। ਉਸ ਵੇਲੇ ਜਿਹੜਾ ਇਹ ਸਮਾਂ ਸੀ ਕਿ TV ਆਦਿਕ ਹੋਰ ਕੋਈ ਸਾਧਨ ਨਾ ਹੋਣ ਕਰਕੇ ਜ਼ਿਆਦਾਤਰ ਸ਼ਾਮ ਦੇ ਵਕਤ ਸਾਧ ਸੰਗਤ ਇਕੱਠੇ ਹੋ ਕੇ ਜਿੱਥੇ ਕੁਛ ਲੋਕ ਦੁਨਿਆਵੀ ਗੱਲਾਂ ਕਰਦੇ ਸਨ ਉੱਥੇ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਭਜਨ ਬਾਣੀ ਕਰਦੇ ਸਨ ਅਤੇ ਸਾਧ ਸੰਗਤ ਵਿੱਚ ਸ਼ਬਦ ਬਾਣੀ ਹੁੰਦਾ ਸੀ। ਇਸ ਤਰ੍ਹਾਂ ਦਾ ਸਮਾਂ ਗੁਜ਼ਰਦਾ ਗਿਆ, ਸੰਤਾਂ ਦੇ ਨਾਲ ਹੌਲੀ ਹੌਲੀ ਜਿਹੜਾ ਜਥਾ ਸੀ ਉਹ ਵੱਧਦਾ ਗਿਆ। ਅਖੀਰ ਉਹ ਜਥਾ ਜਿਹੜਾ ਸੀ ਉਹ ਇੰਨਾ ਵੱਡਾ ਹੋ ਗਿਆ कि श्री सतगुरु प्रताप सिंह सच्चे पातशाह जी के दरबार में जदों संत जी आया करते सन तो कई बारी संतां दे पिछे डेढ़ डेढ़ सौ शरीर का जथा भी होया करता सी। एक बारी गरीब नवाज सच्चे पातशाह जी ने मुस्कुरा के वचन किया संत जी नूं संबोधन करके कि संत जी ये जथा है कि गऊशाला है। तो गरीब नवाज सच्चे पातशाह के चरणों में संत सुंदर सिंह जी भूरी वाले ने अर्ज की सच्चे पातशाह ये गऊशाला है, आप गोपाल हो ते असी आप जी दियां गऊआं हाँ, आप जी कृपा करो सदा ही साड़ी परवरिश करते रहना। इस तरह का उन्हां दा मन सी। ओ माया तो इस तरह के निर्लेप सन कि ना उन्हां नूं जड़ माया ना उन्हां नूं चेतन माया अते ना ही उन्हां नूं माण माया जिहड़ी सी उन्हां दी जिंदगी विच पो सकी। जिथे उन्हां दा बचपन विच ही थत्थे नगर दे विच बीबी हरकौर दे नाल उन्हां दी मंगणी हो गई सी, पर जदों एक दिन उस नगर दे कोलों दी लंघ रहे सन ते उस बीबी नाल उस लड़की नाल जिहड़ी उस वेले छोटी उम्र दी सी उहदे नाल मिलाप होया। वह एक मणे दे उत्ते बैठ के ते मक्की दी राखी कर रही सी ते उस वेले संतां ने आख्या कि इस पिंड दे विच एक शमीरपुर तों मुंडा मंगिया होया ते ਉਹ ਕਹਿੰਦਾ ਹੈ ਕਿ ਮੈਂ ਵਿਆਹ ਨਹੀਂ ਕਰਾਉਣਾ ਤੇ ਉਸ ਲੜਕੀ ਨੂੰ ਸੁਨੇਹਾ ਦੇ ਦਈ ਕਿ ਉਹਨੇ ਵਿਆਹ ਨਹੀਂ ਕਰਾਉਣਾ, ਜੋ ਤੇਰੀ ਮਰਜ਼ੀ ਹੈ ਤੂੰ ਕਰ ਲੈ। ਤੇ ਉਸ ਲੜਕੀ ਨੇ ਆਖਿਆ ਮੈਂ ਕੱਲ੍ਹ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇ ਦੇਵਾਂਗੀ। ਉਹ ਅਗਲੇ ਦਿਨ ਆਏ ਸੰਤ ਤੇ ਫਿਰ ਉਸਨੇ ਆਖਿਆ ਭੈਣ ਤੂੰ ਮੈਨੂੰ ਸੁਨੇਹਾ ਦੱਸਿਆ ਨਹੀਂ ਕਿ ਉਹ ਕੀ ਸੁਨੇਹਾ ਦਿੰਦੀ ਹੈ। ਤੇ ਉਹਨੇ ਆਖਿਆ ਕਿ ਜੇ ਉਹਨਾਂ ਨੇ ਵਿਆਹ ਨਹੀਂ ਕਰਾਉਣਾ ਤੇ ਉਹ ਲੜਕੀ ਕਹਿੰਦੀ ਹੈ ਕਿ ਮੈਂ ਵੀ ਵਿਆਹ ਨਹੀਂ ਕਰਾਉਣਾ, ਮੈਂ ਵੀ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸਬਰ ਸੰਤੋਖ ਦੇ ਵਿੱਚ ਕੱਟਾਂਗੀ। ਪਰ ਸਤਸੰਗੀ ਜਦੋਂ ਸੰਤਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਜਿਹਨੂੰ ਭੈਣ ਕਹਿ ਕੇ ਮੈਂ ਆਪਣਾ ਸੁਨੇਹਾ ਦੇ ਰਿਹਾ ਇਹ ਲੜਕੀ ਉਹੋ ਹੀ ਹੈ ਜਿਹਦੇ ਨਾਲ ਮੇਰੀ ਮੰਗਣੀ ਹੋਈ ਹੈ। ਉਸ ਲੜਕੀ ਨੂੰ ਪਤਾ ਸੀ, ਉਸ ਬੀਬੀ ਨੂੰ ਪਤਾ ਸੀ। ਅਤੇ ਸਤਸੰਗੀ ਜਦੋਂ ਇਹ ਦੁਨੀਆਂ ਦੇ ਵਿੱਚ ਇੱਕ ਬੇਮਿਸਾਲ ਗੱਲ ਹੈ ਕਿ ਸੰਤ ਸੁੰਦਰ ਸਿੰਘ ਜੀ ਦੇ ਜਥੇ ਵਿੱਚ ਹੀ ਉਹ ਮਾਤਾ ਹਰਕੌਰ ਜਿਹੜੇ ਸਨ ਉਹ ਰਹੇ, ਉਮਰ ਭਰ ਉਹਨਾਂ ਨੇ ਜਥੇ ਦੇ ਵਿੱਚ ਰਹਿ ਕੇ ਸਾਧ ਸੰਗਤ ਦੇ ਵਿੱਚ ਰਹਿ ਕੇ ਸੇਵਾ ਕੀਤੀ, ਪਰ ਮਨ ਬਿਰਤੀ ਜਿਹੜੀ ਸੀ ਉਹ ਉਸੇ ਤਰ੍ਹਾਂ ਦੀ ਰਹੀ ਜਿਸ ਤਰ੍ਹਾਂ ਪਹਿਲੇ ਦਿਨ ਭੈਣ ਭਰਾ ਆਖਿਆ ਸੀ। ਔਰ ਜਥਾ ਜਿਹੜਾ ਸੀ ਉਹਨਾਂ ਨੂੰ ਮਾਤਾ ਕਰਕੇ ਕਹਿ ਕੇ ਮਾਣ ਦਿੰਦਾ ਸੀ, ਸਤਿਕਾਰ ਦਿੰਦਾ ਸੀ, ਪਰ ਉਹਨਾਂ ਦੇ ਉੱਤੇ ਇਸ ਦੁਨਿਆਵੀ ਮਾਇਆ ਦਾ, ਚੇਤਨ ਮਾਇਆ ਦਾ ਸੰਤਾਂ ਦੇ ਉੱਤੇ ਵੀ ਅਤੇ ਮਾਤਾ ਹਰਕੌਰ ਦੇ ਉੱਤੇ ਵੀ ਕੋਈ ਅਸਰ ਨਾ ਹੋਇਆ। ਦੂਸਰੇ ਪਾਸੇ ਜੜ ਮਾਇਆ ਜਿਹੜੀ ਹੈ, ਦੁਨਿਆਵੀ ਮਾਇਆ ਜਿਹਦੇ ਨਾਲ ਸੰਸਾਰ ਦੇ ਕੰਮਕਾਰ ਚੱਲਦੇ ਨੇ, ਕਿਉਂਕਿ ਸੰਸਾਰ ਦੇ ਕੰਮਕਾਰ ਚਲਾਉਣ ਵਾਸਤੇ ਮਾਇਆ ਬਹੁਤ ਜ਼ਰੂਰੀ ਹੈ। ਅਤੇ ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਦਾਸੀ ਮੰਨੀ ਜਾਂਦੀ ਹੈ ਮਾਇਆ, ਅਤੇ ਸੱਚਮੁੱਚ ਇੱਦਾਂ ਹੀ ਹੁੰਦਾ। ਰਿਧੀਆਂ ਸਿੱਧੀਆਂ ਮਾਇਆ ਪਦਾਰਥ ਸਾਰੇ ਜਿਹੜੇ ਨੇ ਸਾਧੂਆਂ ਦੇ ਨਾਮ ਜਪਣ ਵਾਲਿਆਂ ਦੇ ਪਿੱਛੇ ਪਿੱਛੇ ਚੱਲਦੇ ਫਿਰਦੇ ਨੇ। ਤੋ ਇਸ ਤਰ੍ਹਾਂ ਦਾ ਉਹਨਾਂ ਦਾ ਮਨ ਸੀ ਕਿ ਜਦੋਂ ਵੀ ਕਿਸੇ ਨੇ ਕੋਈ ਮਾਇਆ ਸੰਤਾਂ ਦੇ ਚਰਨਾਂ ਵਿੱਚ ਭੇਟਾ ਕੀਤੀ, ਸੰਤਾਂ ਨੇ ਉਹ ਮਾਇਆ ਆਪਣੇ ਸੇਵਕ ਭਗਤ ਸਿੰਘ ਨਰਵੈਰ ਨੂੰ ਆਖਣਾ ਕਿ ਮਾਇਆ ਸੰਭਾਲ ਲੈ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਣਾ ਅਤੇ ਭਗਤ ਸਿੰਘ ਨੂੰ ਆਖਣਾ ਨਿਰਵੈਰ ਉਹ ਮਾਇਆ ਜਿਹੜੀ ਹੈ ਲਿਆ ਕੱਢ ਅਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੱਥਾ ਟੇਕ ਦੇ, ਇਕੱਲੇ ਇਕੱਲੇ ਪੈਸੇ ਪੈਸੇ ਦਾ ਹਿਸਾਬ ਜਿਹੜਾ ਸੀ, ਫਲਾਣੀ ਮਾਈ ਦੇ ਧੇਲ ਰੁਪਈਆ ਸੀ, ਫਲਾਣੇ ਸਿੱਖ ਦੀ ਧੇਲੀ ਸੀ, ਫਲਾਣੇ ਸਿੱਖ ਦੇ ਚਾਰ ਆਨੇ ਸਨ, ਉਹ ਇਕੱਲੇ ਇਕੱਲੇ ਦਾ ਨਾਂ ਸੰਤਾਂ ਨੇ ਲਈ ਜਾਣਾ ਅਤੇ ਭਗਤ ਸਿੰਘ ਨਿਰਵੈਰ ਹੋਰਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਰੱਖੀ ਜਾਣੀ, ਸਾਰੀ ਮਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖ ਦੇਣੀ। 37 ਦੇ ਵਿੱਚ ਜਦੋਂ ਕੁੰਭ ਦਾ ਮੇਲਾ ਸੀ ਹਰਿਦੁਆਰ, ਉੱਥੇ ਸੰਤ ਜੀ ਨੇ ਜਾਣ ਦਾ ਪ੍ਰੋਗਰਾਮ ਬਣਾਇਆ, ਚੱਲ ਕੇ ਆਪਣੇ ਨਗਰ ਤੋਂ ਮਾਨਾ ਵਾਲੇ ਇਲਾਕੇ ਦੇ ਵਿੱਚੋਂ ਚੱਲ ਕੇ ਅਤੇ ਸੰਤ ਜੀ ਅੰਮ੍ਰਿਤਸਰ ਆਏ। ਜਦੋਂ ਅੰਮ੍ਰਿਤਸਰ ਆਏ ਅਤੇ ਇੱਥੇ ਕੁਛ ਦਿਨ ਰਹੇ, ਇੱਥੋਂ ਦੇ ਰਹਿਣ ਵਾਲੇ ਜਿਹੜੇ ਲਾਗੇ ਰਹਿਣ ਵਾਲੇ ਮਜੀਠੀਏ ਸਰਦਾਰ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਸੰਤ ਸੁੰਦਰ ਸਿੰਘ ਜੀ ਭੂਰੀ ਵਾਲੇ ਆਏ ਨੇ। ਉਹਨਾਂ ਨੇ ਆਣ ਕੇ ਅਰਜ਼ ਕੀਤੀ, ਸੰਤ ਜੀ ਕਿਰਪਾ ਕਰੋ, ਸਾਡੇ ਘਰਾਂ ਵਿੱਚ ਚਰਨ ਪਾਓ ਅਤੇ ਨਾਲੇ ਸਤਸੰਗ ਕਰੋ। ਸੰਤਾਂ ਨੇ ਉਹਨਾਂ ਦੇ ਅਰਜ਼ ਮੰਨ ਕੇ ਉਹਨਾਂ ਦੇ ਘਰਾਂ ਵਿੱਚ ਕਥਾ ਪ੍ਰਵਾਹ ਚਲਾਇਆ, ਕੀਰਤਨ ਦਾ ਪ੍ਰਵਾਹ ਚਲਾਇਆ। ਕੁਝ ਦਿਨ ਪ੍ਰਵਾਹ ਚੱਲਦਾ ਰਿਹਾ, ਉਸ ਪਰਿਵਾਰਾਂ ਨੇ 3000 ਰੁਪਈਆ ਸੰਤਾਂ ਦੇ ਚਰਨਾਂ ਵਿੱਚ ਉਸ ਵੇਲੇ ਮੱਥਾ ਟੇਕਿਆ। ਸੰਤਾਂ ਨੇ ਆਖਿਆ ਇਸ ਮਾਇਆ ਦੀ ਸਾਨੂੰ ਤੇ ਲੋੜ ਨਹੀਂ, ਅਸੀਂ ਇਹ ਮਾਇਆ ਕੀ ਕਰਨੀ ਹੈ, ਸਾਰਾ ਕੁਝ ਸੰਸਾਰ ਦਾ ਛੱਡ ਕੇ ਆਏ ਹਾਂ, ਹੁਣ ਇਹਦੀ ਕੀ ਲੋੜ ਹੈ। ਉਹਨਾਂ ਨੇ ਅਰਜ਼ ਕੀਤੀ ਜੀ ਸਾਡੀ ਮਾਇਆ ਫਿਰ ਸਫਲੀ ਕਿਵੇਂ ਹੋਵੇਗੀ ਜੇ ਆਪ ਜੀ ਕਿਰਪਾ ਕਰਕੇ ਇਸ ਨੂੰ ਪ੍ਰਵਾਨ ਨਹੀਂ ਕਰੋਗੇ ਤਾਂ। ਸੰਤ ਜੀ ਨੇ ਫਿਰ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ, ਇੱਥੇ ਲੰਗਰ ਲਾ ਦਿਓ। ਕੁਝ ਦਿਨ ਲੰਗਰ ਚੱਲਦਾ ਰਿਹਾ ਅਤੇ ਜਿਹੜੀ ਕੁਛ ਮਾਇਆ ਬਚੀ ਉਹਦੀਆਂ ਟਿਕਟਾਂ ਕਰਵਾ ਕੇ ਸੰਤ ਜੀ ਹਰਿਦੁਆਰ ਚਲੇ ਗਏ। ਮਾਇਆ ਫਿਰ ਵੀ ਸੰਤਾਂ ਦੇ ਪਿੱਛੇ ਪਿੱਛੇ ਸੀ ਅਤੇ ਉੱਥੇ ਵੀ ਰੋਜ਼ਾਨਾ ਸਾਧ ਸੰਗਤ ਦਾ ਕੜਾ ਪ੍ਰਸ਼ਾਦ ਦੇ ਨਾਲ ਲੰਗਰ ਕਰਿਆ ਕਰਦੇ ਸਨ ਸੰਤ ਸੁੰਦਰ ਸਿੰਘ ਜੀ ਭੂਰੀ ਵਾਲੇ। ਉਹ ਮਾਇਆ ਕਿੱਥੋਂ ਆਉਂਦੀ ਸੀ, ਕੌਣ ਲਿਆਉਂਦਾ ਸੀ, ਇਹ ਆਮ ਲੋਕ ਨਹੀਂ ਜਾਣ ਸਕਦੇ। ਪਰ ਜਿੰਨਾ ਉਹ ਮਾਇਆ ਨੂੰ ਤਿਆਗਦੇ ਸਨ, ਕਹੋ ਨਾਨਕ ਜਬ ਤਿਆਗ ਦਈ ਤਬ ਉਹ ਚਰਨੀ ਆਏ ਪਈ ਦੇ ਕਥਨ ਅਨੁਸਾਰ ਮਾਇਆ ਉਹਨਾਂ ਦੇ ਪਿੱਛੇ ਪਿੱਛੇ ਚੱਲਦੀ ਸੀ। ਉਹਨਾਂ ਦੇ ਮਨ ਦੀਆਂ ਅਵਸਥਾ ਬਹੁਤ ਉੱਚੀ ਸੀ, ਉਹਨਾਂ ਦੇ ਅੰਦਰ ਮਾਣ ਮਾਇਆ ਦੀ ਵੀ ਭਾਵਨਾ ਕਦੇ ਨਹੀਂ ਸੀ ਆਈ, ਕਦੇ ਮਾਣ ਨਹੀਂ ਸੀ ਆਇਆ। ਜੇ ਕਿਸੇ ਨਗਰ ਵਿੱਚ ਗਏ ਅਤੇ ਸਤਸੰਗੀ ਜਨੋਂ ਮੰਜੇ ਡਾਹ ਕੇ ਦਿੱਤੇ ਅਤੇ ਅਰਜ਼ ਕੀਤੀ ਸੰਤ ਜੀ ਆਪ ਜੀ ਕਿਰਪਾ ਕਰੋ ਆ ਵੱਡੇ ਮੰਜੇ ਉੱਤੇ ਆਪ ਜੀ ਆਸਣ ਲਾਓ, ਬਾਕੀ ਸਿੱਖਾਂ ਨੂੰ ਵੀ ਮੰਜੇ ਦੇ ਦਿੱਤੇ ਨੇ, ਅਤੇ ਸੰਤ ਜੀ ਨੇ ਕਹਿਣਾ ਮੈਂ ਹਾਲੇ ਵੱਡੇ ਮੰਜੇ 'ਤੇ ਬੈਠਣ ਦੇ ਯੋਗ ਨਹੀਂ ਹੋਇਆ, ਅਲਾਣੀ ਮੰਜੀ ਉੱਤੇ ਹੀ ਬੈਠ ਜਾਣਾ। ਜਦੋਂ ਕਿਸੇ ਘਰ ਵਿੱਚ ਜਾਣਾ ਅਤੇ ਘਰ ਵਾਲਿਆਂ ਨੇ ਪਿੰਡ ਵਾਲਿਆਂ ਨੇ, ਕਿਉਂਕਿ ਜਥਾ ਵੱਡਾ ਹੁੰਦਾ ਸੀ, ਸਾਰੇ ਜਥੇ ਨੂੰ ਮੰਜੇ ਬਿਸਤਰੇ ਲੀੜੇ ਦੇਣੇ, ਅਤੇ ਸਤਸੰਗੀ ਜਦੋਂ ਸੰਤਾਂ ਨੇ ਚੌਂਕੜਾ ਮਾਰ ਕੇ ਭਜਨ ਕਰਨ ਲੱਗ ਪੈਣਾ, ਜਥੇ ਵਾਲਿਆਂ ਨੇ ਸੌਂ ਜਾਣਾ। ਜਦੋਂ ਸੰਤਾਂ ਨੇ ਉੱਠਣਾ ਅਤੇ ਵੇਖਣਾ ਇਕੱਲੇ ਇਕੱਲੇ ਸਿੱਖ ਕੋਲ ਜਾ ਕੇ ਕਿ ਉਹਦੇ ਕੋਲ ਬਿਸਤਰਾ ਹੈ, ਉਹਨੂੰ ਠੰਡ ਤਾਂ ਨਹੀਂ ਲੱਗ ਰਹੀ, ਉਹਦੇ ਕੋਲ ਕੋਈ ਚਾਦਰ ਕੱਪੜਾ ਹੈ, ਜਿਹਦੇ ਕੋਲ ਨਾ ਹੋਣਾ ਉਹ ਆਪਣੇ ਬਿਸਤਰੇ ਤੋਂ ਚੁੱਕ ਕੇ ਫਿਰ ਉਹਨੂੰ ਦੇ ਆਉਣਾ। ਇੱਥੋਂ ਤੱਕ ਕਈ ਵਾਰੀ ਹੋਣਾ ਕਿ ਸਾਰੇ ਹੀ ਕੱਪੜੇ ਆਪਣੀ ਦਰੀ ਤੱਕ ਖੇਸ ਤੱਕ ਵੀ ਜੋ ਕੁਛ ਹੋਣਾ ਉਹ ਸਾਰਾ ਸਿੱਖਾਂ ਦੇ ਉੱਤੇ ਪਾ ਦੇਣਾ, ਆਪਣੀ ਚਾਦਰ ਉੱਤੋਂ ਲਾ ਕੇ ਵੀ ਉਹਨਾਂ ਦੇ ਉੱਤੇ ਪਾ ਦੇਣੀ, ਅਤੇ ਸਤਸੰਗੀ ਜਨੋਂ ਆਪ ਉੱਦਾਂ ਹੀ ਭਜਨ ਕਰਦਿਆਂ ਸਾਰੀ ਰਾਤ ਲੰਘਾ ਦੇਣੀ। ਇਸ ਤਰ੍ਹਾਂ ਦਾ ਉਹਨਾਂ ਦਾ ਮਨ ਸੀ। ਅੰਮ੍ਰਿਤ ਵੇਲੇ ਜਦੋਂ ਉੱਠਣਾ, ਇਸ਼ਨਾਨ ਪਾਨ ਕਰਕੇ ਇਕੱਲੇ ਇਕੱਲੇ ਸਿੱਖ ਕੋਲ ਜਾ ਕੇ ਉਹਦੇ ਮੂੰਹ ਦੇ ਉੱਤੇ ਹੱਥ ਫੇਰ ਫੇਰ ਕੇ ਬੜੇ ਪਿਆਰ ਦੇ ਨਾਲ ਅਤੇ ਉਹਨੂੰ ਆਖਣਾ ਉੱਠੋ ਭਾਈ, ਜਿਨ੍ਹਾਂ ਦਾ ਪ੍ਰਸ਼ਾਦਾ ਛਕਿਆ ਉਹਨਾਂ ਵਾਸਤੇ ਵੀ ਕੁਝ ਕਰੋ ਅਤੇ ਆਪਣੇ ਵਾਸਤੇ ਵੀ ਕੁਝ ਕਰੋ। ਦਾਸ ਦੇ ਵਿਦਿਆ ਦਾਤੇ ਗਿਆਨ ਮਾਰਤੰਡ ਸ਼੍ਰੀਮਾਨ ਪੰਡਿਤ ਗੋਪਾਲ ਸਿੰਘ ਜੀ ਇਹ ਬਹੁਤ ਵਾਰੀ ਬਚਨ ਸੁਣਾਉਂਦੇ ਸਨ ਕਿ ਸੰਤ ਸੁੰਦਰ ਸਿੰਘ ਜੀ ਭੂਰੀ ਵਾਲੇ ਉਹ ਸਾਧੂ ਸਨ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਗੁੱਸਾ ਹੀ ਨਹੀਂ ਸੀ ਆਇਆ। ਉਹਨਾਂ ਦਾ ਵੱਧ ਤੋਂ ਵੱਧ ਝਿੜਕਣ ਦਾ ਤਰੀਕਾ ਇਹ ਹੀ ਹੁੰਦਾ ਸੀ, ਜੇ ਕਿਸੇ ਨੇ ਬਹੁਤ ਗਲਤੀ ਵੀ ਕਰਨੀ ਅਤੇ ਉਹਨੂੰ ਝਿੜਕਣਾ ਅਤੇ ਕੇਵਲ ਇੰਨਾ ਹੀ ਕਹਿਣਾ, ਹਾਂ ਸਾਈ ਲੋਕਾ, ਇੰਝ ਨਹੀਂ ਕਰੀਦਾ। ਬਸ ਇਹਦੋਂ ਵੱਧ ਉਹਨਾਂ ਦੀ ਝਿੜਕ ਵੀ ਨਹੀਂ ਸੀ। ਔਰ ਉਹਨਾਂ ਦੇ ਜਥੇ ਵਿੱਚ ਬੜੇ ਬੜੇ ਵਧੀਆ ਸਾਧੂ ਜਿਹੜੇ ਮਹਾਤਮਾ ਸਨ ਉਹ ਰਹਿੰਦੇ ਸਨ, ਅਤੇ ਉਹਨਾਂ ਦਾ ਬਹੁਤ ਸਾਰੇ ਹੋਰ ਸਾਧੂਆਂ ਨਾਲ ਵੀ ਪਿਆਰ ਸੀ। ਜਿਸ ਤਰ੍ਹਾਂ ਸੰਤ ਕਿਲੇ ਵਾਲੇ ਸਨ, ਇੱਕ ਉਸ ਇਲਾਕੇ ਦੇ ਵਿੱਚ ਹੀ ਸੇਖਵਾਂ ਵਾਲੇ ਸੰਤ ਹੋਏ ਨੇ ਡਾਕਟਰ ਬਸੰਤ ਸਿੰਘ ਜੀ, ਮੇਰੇ ਪਿੰਡ ਦੇ ਕੋਲ ਉਹਨਾਂ ਦਾ ਗੁਰਦੁਆਰਾ ਬਣਿਆ ਹੋਇਆ, ਡੇਰਾ ਬਣਿਆ ਹੋਇਆ, ਉਹ ਰਹਿਣ ਸੁਭਾਈਏ ਸਨ। ਇਹ ਜਦੋਂ ਪਾਕਿਸਤਾਨ ਨੂੰ ਛੱਡ ਕੇ ਰਾਵੀ ਪਾਰ ਕਰਕੇ ਆਏ ਨੇ, ਇਹ ਤਿੰਨਾਂ ਸਾਧੂਆਂ ਦਾ ਹਜ਼ਾਰਾਂ ਦੀ ਤਾਦਾਦ ਵਿੱਚ ਵੱਡਾ ਜਥਾ ਜਿਹੜਾ ਸੀ, ਇਹ ਵੱਡਾ ਕਾਫਲਾ ਲੈ ਕੇ ਇਹ ਤਿੰਨੇ ਸਾਧੂ ਸੰਤ ਸੁੰਦਰ ਸਿੰਘ ਜੀ ਭੂਰੀ ਵਾਲੇ, ਡਾਕਟਰ ਬਸੰਤ ਸਿੰਘ ਜੀ ਅਤੇ ਸੰਤ ਹਰਨਾਮ ਸਿੰਘ ਕਿਲੇ ਵਾਲੇ, ਇਹ ਇਕੱਠੇ ਉੱਥੋਂ ਨਿਕਲੇ ਸਨ। ਔਰ ਪਹਿਲਾ ਪੜਾਅ ਵੀ ਇਹਨਾਂ ਨੇ ਮੇਰੇ ਪਿੰਡ ਦੇ ਕੋਲ, ਉਹ ਜਿਹੜਾ ਬਲੋਲਪੁਰ ਨਗਰ ਹੈ ਜਿੱਥੇ ਬਾਅਦ ਵਿੱਚ ਡਾਕਟਰ ਬਸੰਤ ਸਿੰਘ ਹੋਰਾਂ ਨੇ ਆਪਣਾ ਡੇਰਾ ਲਾਇਆ, ਉੱਥੇ ਹੀ ਉਹ ਰਹੇ ਅਤੇ ਉੱਥੇ ਹੀ ਪਹਿਲਾ ਪੜਾਅ ਇਹਨਾਂ ਨੇ ਕੀਤਾ ਸੀ। ਉਸ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਸਰੀਰ ਜਿਹੜੇ ਸਨ ਉਹ ਰਜੋਏ ਨਗਰ ਵਿੱਚ ਆਏ। ਇਹ ਰਜੋਏ ਨਗਰ ਦੇ ਵਿੱਚ ਵਾਹਵਾ ਸਮਾਂ, ਤਕਰੀਬਨ 8-9 ਮਹੀਨੇ ਦਾ ਸਮਾਂ ਜਿਹੜਾ ਸੀ ਉੱਥੇ ਰਹੇ। ਅੱਜ ਵੀ ਉਹਨਾਂ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਬਣਿਆ ਹੋਇਆ, ਔਰ ਹਰ ਮਹੀਨੇ ਦੀ 8 ਨੂੰ, ਚੇਤਰ ਵਿਸਾਖ ਦੇ ਵਿੱਚ ਹਰ ਮਹੀਨੇ ਦੀ 8 ਜਿਹੜੀ ਹੈ ਸਤਸੰਗੀ ਜਨੋਂ, ਉਹਨੂੰ ਉੱਥੇ ਮੇਲਾ ਲੱਗਦਾ। ਮੈਂ ਆਪ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ ਹਾਂ, ਬੜੀ ਲੋਕਾਂ ਦੀ ਸ਼ਰਧਾ। ਬੇਸ਼ੱਕ ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਘਰ ਬਾਰੇ ਤਾਂ ਬਹੁਤੀ ਜਾਣਕਾਰੀ ਨਹੀਂ, ਪਰ ਸੰਤ ਸੁੰਦਰ ਸਿੰਘ ਭੂਰੀ ਵਾਲਿਆਂ ਦੀ ਪੂਜਾ ਅੱਜ ਵੀ ਉੱਥੇ ਹੋ ਰਹੀ ਹੈ। ਇਸ ਤੋਂ ਬਾਅਦ ਫਿਰ ਸੰਤਾਂ ਦੇ ਚਰਨਾਂ ਵਿੱਚ ਅਰਜ਼ ਕੀਤੀ ਇਲਾਕੇ ਵਾਲਿਆਂ ਨੇ, ਕੁਝ ਸਾਧੂਆਂ ਨੇ, ਜਿਨ੍ਹਾਂ ਵਿੱਚੋਂ ਦੇਵਾ ਸਿੰਘ ਜੀ ਤਤਲੇ ਸਨ, ਸੰਤ ਸੱਦੋਵਾਲ ਵਾਲੇ ਸਨ, ਜਥੇਦਾਰ ਅਮਰ ਸਿੰਘ ਜੀ ਸਨ, ਬਹੁਤ ਸਾਰਿਆਂ ਸਰੀਰਾਂ ਨੇ ਅਰਜ਼ ਕੀਤੀ, ਪੰਡਿਤ ਜੀ ਸਨ, ਇਹਨਾਂ ਸਾਰਿਆਂ ਨੇ ਅਰਜ਼ ਕੀਤੀ ਕਿ ਸੰਤ ਜੀ ਤੁਸੀਂ ਦਸੂਹੇ ਆ ਜਾਓ। ਅਸੀਂ ਸਾਰਿਆਂ ਨੇ ਦਸੂਹੇ ਡੇਰਾ ਲਾਇਆ। ਉਹਨਾਂ ਦਿਨਾਂ ਵਿੱਚ ਇਹਨਾਂ ਸਾਰਿਆਂ ਦਾ ਡੇਰਾ ਦਸੂਹੇ ਸੀ, ਸੰਤਾਂ ਦਾ ਡੇਰਾ ਵੀ ਦਸੂਹੇ ਲਵਾ ਦਿੱਤਾ ਗਿਆ। ਸੰਤ ਜੀ ਦਸੂਹੇ ਰਹੇ। ਸ਼ੇਖਾਂ ਵਾਲੀ ਇੱਕ ਮਸੀਤ ਸੀ, ਉਹਦੇ ਵਿੱਚ ਸੰਤਾਂ ਨੇ ਗੁਰਦੁਆਰਾ ਬਣਾ ਲਿਆ। ਇਹਨਾਂ ਨੂੰ ਇੱਕ ਘਰ ਵੀ ਜਿਹੜਾ ਸੀ ਉਹ ਅਲਾਟ ਕਰਵਾ ਦਿੱਤਾ ਗਿਆ। ਇਹ ਉੱਥੇ ਆਪ ਨਾਮ ਜਪਦੇ ਅਤੇ ਸਾਧ ਸੰਗਤ ਨੂੰ ਨਾਮ ਜਪਾਉਂਦੇ ਰਹੇ ਅਤੇ ਰੋਜ਼ ਹੀ ਲੰਗਰ ਵੀ ਹੋਇਆ ਕਰਦਾ ਸੀ। ਜਦੋਂ ਨਾਮ ਸਿਮਰਨ ਹੋਣਾ, ਕਥਾ ਕੀਰਤਨ ਹੋਣਾ ਅਤੇ ਨਾਲ ਲੰਗਰ ਵੀ ਹੋਣਾ। ਇੱਕ ਦਿਨ ਖੇਡ ਇਹੋ ਜਿਹੀ ਬਣ ਗਈ ਕਿ ਪੈਸਾ ਕੋਲ ਕੋਈ ਵੀ ਨਹੀਂ ਸੀ। ਜਦੋਂ ਆਸਾ ਦੀ ਵਾਰ ਦਾ ਭੋਗ ਪੈਣ 'ਚ ਥੋੜ੍ਹਾ ਜਿਹਾ ਟਾਈਮ ਰਹਿੰਦਾ ਸੀ, ਭਗਤ ਸਿੰਘ ਨਿਰਵੈਰ ਹੋਰੀ ਆਏ ਅਤੇ ਉਹਨਾਂ ਨੇ ਆਣ ਕੇ ਸੰਤਾਂ ਦੇ ਚਰਨਾਂ ਵਿੱਚ ਕੋਈ ਅਰਜ਼ ਕਰਨੀ ਚਾਹੀ, ਪਰ ਰਸ ਬੜਾ ਬਣਿਆ ਹੋਣ ਕਰਕੇ ਉਹ ਅਰਜ਼ ਨਾ ਕਰ ਸਕੇ। ਇੱਕ ਵਾਰੀ ਚਲੇ ਗਏ, ਦੂਸਰੀ ਵਾਰੀ ਫਿਰ ਆਣ ਕੇ ਉਹਨਾਂ ਨੇ ਸੰਤ ਜੀ ਦੇ ਕੰਨ ਵਿੱਚ ਅਰਜ਼ ਕੀਤੀ, ਸੰਤ ਜੀ ਅੱਜ ਘਰ ਵਿੱਚ ਡੇਰੇ ਵਿੱਚ ਕੋਈ ਰਸਦ ਵੀ ਨਹੀਂ ਅਤੇ ਕੋਈ ਪੈਸਾ ਵੀ ਨਹੀਂ, ਲੰਗਰ ਕਾਹਦਾ ਕੀਤਾ ਜਾਏ। ਅਤੇ ਉਹਨਾਂ ਦਿਨਾਂ ਵਿੱਚ ਇਸ ਤਰ੍ਹਾਂ ਦੀ ਖੇਡ ਵਰਤੀ ਸੀ ਕਿ ਸੰਤਾਂ ਦੇ ਡੇਰੇ 'ਤੇ ਲਿਆ ਕੇ ਕਿਸੇ ਗੁਰਮੁਖ ਪਿਆਰੇ ਨੇ ਮੱਝ ਬੰਨੀ ਹੋਈ ਸੀ ਕਿ ਇਹਨਾਂ ਨੂੰ ਪੱਠੇ ਪਾ ਕੇ ਅਤੇ ਜਿਹੜਾ ਇਹਦਾ ਦੁੱਧ ਚੋ ਕੇ ਸਾਧ ਸੰਗਤ ਵਿੱਚ ਵਰਤਿਆ ਜਾਵੇਗਾ। ਸੰਤ ਜੀ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਕਿ ਮੱਝ ਵੇਚ ਦਿਓ। ਜਦੋਂ ਸੰਤ ਜੀ ਨੇ ਤਾਂ ਹੌਲੀ ਜਿਹੀ ਆਖਿਆ ਅਤੇ ਕੋਲ ਸੰਤ ਟਹਿਲ ਸਿੰਘ ਜੀ ਨੇੜੇ ਹੀ ਬੈਠੇ ਸਨ, ਉਹਨਾਂ ਨੇ ਇਹ ਗੱਲ ਸੁਣ ਲਈ ਅਤੇ ਉਹ ਉਸੇ ਵੇਲੇ ਉੱਠੇ, ਉਹਨਾਂ ਨੇ ਸਾਧ ਸੰਗਤ ਨੂੰ ਅਰਜ਼ ਕੀਤੀ, ਸਾਧ ਸੰਗਤ ਜੀ ਕਿ ਅੱਜ ਸੰਤਾਂ ਨੇ ਵੱਡੀ ਉਦਾਰਚਿਤੀ ਵਿਖਾਉਂਦਿਆਂ ਹੋਇਆਂ ਭਗਤ ਸਿੰਘ ਨੂੰ ਇਹ ਹੁਕਮ ਕਰ ਦਿੱਤਾ ਹੈ ਕਿ ਆਪਾਂ ਮੱਝ ਵੇਚ ਕੇ ਹੀ ਲੰਗਰ ਕਰ ਦੇਣਾ ਅਤੇ ਤੁਸੀਂ ਹੁਣ ਯਤਨ ਕਰੋ, ਇਹ ਗੱਲ ਅਸਾਂ ਨਹੀਂ ਕਰਨ ਦੇਣੀ ਅਤੇ ਆਪਾਂ ਯਤਨ ਕਰੀਏ ਅਤੇ ਲੰਗਰ ਹੋ ਜਾਵੇ। ਸੰਤ ਟਹਿਲ ਸਿੰਘ ਹੋਰਾਂ ਨੇ 20 ਰੁਪਈਏ ਕੱਢ ਕੇ ਸੰਤਾਂ ਨੂੰ ਮੱਥਾ ਟੇਕਿਆ ਅਤੇ ਹੋਰ ਵੀ ਜਿਹੜੇ ਸਾਧ ਸੰਗਤ ਸੀ ਉਹਨਾਂ ਨੇ ਸਾਰਿਆਂ ਨੇ ਮੱਥਾ ਟੇਕਿਆ ਔਰ 250 ਰੁਪਈਆ ਲੰਗਰ ਵਾਸਤੇ ਉੱਥੇ ਹੋ ਗਿਆ। ਭਾਵ ਉਹਨਾਂ ਦੀ ਮਨੋਬਿਰਤੀ ਇੰਨੀ ਉੱਚੀ ਸੀ, ਜਿਨ੍ਹਾਂ ਨੇ ਆਪਣੇ ਆਪ ਨੂੰ ਨਹੀਂ ਜਣਾਇਆ, ਜਿਨ੍ਹਾਂ ਦੀ ਭਾਵਨਾ ਇਹੋ ਜਿਹੀ ਸੀ ਕਿ ਵੱਡੇ ਵੱਡੇ ਸਰਦਾਰ ਜਿਨ੍ਹਾਂ ਦੀਆਂ ਉਹਨਾਂ ਨੇ ਫਾਂਸੀਆਂ ਛਡਾਈਆਂ ਸਨ, ਜਿਨ੍ਹਾਂ 'ਤੇ ਉਹਨਾਂ ਨੇ ਕਿਰਪਾ ਕੀਤੀ ਸੀ, ਉਹ ਉਹਨਾਂ ਦੇ ਪਿੱਛੇ ਪਿੱਛੇ ਮਾਇਆ ਲੈ ਕੇ ਫਿਰਦੇ ਸਨ, ਪਰ ਸੰਸਾਰ ਦੀ ਮਾਇਆ ਉਹਨਾਂ ਨੂੰ ਪੋਹ ਨਾ ਸਕੀ। ਸਿਰਾਂ ਵਾਲੀਏ ਸਰਦਾਰ ਸਨ ਸਰਦਾਰ ਬਲਵੰਤ ਸਿੰਘ ਹੋਰੀ, ਉਹਨਾਂ ਦੇ ਬੱਚਾ ਨਹੀਂ ਸੀ ਅਤੇ ਉਹਨਾਂ ਦੇ ਸਤਸੰਗੀ ਜਨੋਂ ਜਿਸ ਘਰ ਵਿੱਚ ਬੱਚਾ ਨਾ ਹੋਵੇ ਇਸ ਅਣਹੋਂਦ ਨੂੰ ਉਹ ਹੀ ਮਹਿਸੂਸ ਕਰ ਸਕਦਾ, ਦੂਸਰਾ ਨਹੀਂ ਜਾਣਦਾ। ਕਿਸੇ ਮੌਲਵੀ ਨੇ ਆਖਿਆ ਕਿ ਤੁਸੀਂ ਮੁਸਲਮਾਨ ਬਣ ਜਾਓ ਸਰਦਾਰ ਜੀ, ਤੁਹਾਡੇ ਘਰ ਬੱਚਾ ਹੋ ਜਾਏਗਾ, ਪਰ ਮੁਸਲਮਾਨ ਬਣਨ ਵਾਸਤੇ ਤੁਹਾਨੂੰ ਲਾਹੌਰ ਵੱਡੇ ਕਾਜੀ ਦੇ ਕੋਲ ਜਾਣਾ ਪਵੇਗਾ, ਉੱਥੇ ਚਲੋ। ਸਰਦਾਰ ਬਲਵੰਤ ਸਿੰਘ ਹੋਰੀ ਆਪਣੀ ਗੱਡੀ ਲੈ ਕੇ ਉੱਧਰ ਨੂੰ ਚੱਲ ਪਏ। ਜਦੋਂ ਜਾ ਰਹੇ ਸਨ, ਪਰ ਦੂਸਰੇ ਪਾਸੇ ਗੁਰੂ ਦੇ ਮਹਾਨ ਸਾਧੂ ਦੇ ਅੰਦਰ ਇੱਕ ਭਾਵਨਾ ਪੈਦਾ ਹੋਈ ਕਿ ਇਹ ਤੁਰਿਆ ਜਾ ਰਿਹਾ, ਅੱਜ ਆਪਣੇ ਧਰਮ ਨੂੰ ਤਿਲਾਂਜਲੀ ਦੇਣ ਵਾਸਤੇ, ਧਰਮ ਨੂੰ ਛੱਡਣ ਵਾਸਤੇ ਇਹਨੂੰ ਬਚਾਉਣਾ ਚਾਹੀਦਾ। ਸੰਤ ਜੀ ਅਚਨਚੇਤ ਅੱਗੇ ਆ ਗਏ। ਸੰਤ ਜੀ ਨੂੰ ਵੇਖ ਕੇ ਉਹਨਾਂ ਨੇ ਗੱਡੀ ਰੋਕੀ, ਉੱਤਰ ਕੇ ਮੱਥਾ ਟੇਕਿਆ। ਸੰਤ ਜੀ ਪੁੱਛਿਆ, ਕਿੱਥੇ ਚੱਲੇ ਹੋ ਸਰਦਾਰ ਜੀ? ਕਹਿਣ ਲੱਗੇ, ਜੀ ਬੱਚੇ ਦੀ ਅਣਹੋਂਦ ਕਰਕੇ, ਬੱਚੇ ਦੀ ਲੋੜ ਕਰਕੇ ਅੱਜ ਅਸੀਂ ਮੁਸਲਮਾਨ ਬਣਨ ਵਾਸਤੇ ਜਾ ਰਹੇ ਹਾਂ। ਸੰਤ ਜੀ ਕਹਿਣ ਲੱਗੇ, ਜੇ ਮੁਸਲਮਾਨ ਬਣ ਕੇ ਬੱਚਾ ਨਾ ਮਿਲਿਆ ਤਾਂ ਫਿਰ ਕੀ ਕਰੋਗੇ? ਉਹ ਮੌਲਵੀ ਨਾਲ ਬੈਠਾ ਸੀ, ਉਹਨੇ ਆਖਿਆ, ਕਿਉਂ ਨਾ ਹੋਵੇਗਾ, ਬੱਚਾ ਜ਼ਰੂਰ ਹੋਵੇਗਾ। ਕਹਿਣ ਲੱਗੇ, ਅੱਛਾ ਜੇ ਫਿਰ ਹੋਵੇਗਾ ਤਾਂ ਫਿਰ ਤੁਸੀਂ ਚਲੇ ਜਾਓ। ਸੰਤ ਜੀ ਰਸਤੇ 'ਚੋਂ ਲਾਂਭੇ ਹੋ ਗਏ। ਜਦੋਂ ਕਾਰ ਸਟਾਰਟ ਕੀਤੀ ਅਤੇ ਉਹ ਕਾਰ ਜਿਹੜੀ ਸੀ ਲਾਹੌਰ ਨੂੰ ਤੁਰੀ ਨਾ। ਜਦੋਂ ਉਹ ਪਿੱਛੇ ਨੂੰ ਕਾਰ ਕਰਨ ਅਤੇ ਉਸੇ ਵੇਲੇ ਤੁਰ ਪਵੇ, ਪਰ ਜਦੋਂ ਅੱਗੇ ਨੂੰ ਕਾਰ ਕਰਨ ਅਤੇ ਉਹ ਕਾਰ ਨਾ ਚੱਲ ਸਕੀ। ਜਦੋਂ ਕਾਰ ਨਾ ਚੱਲੀ ਅਤੇ ਉਹਨਾਂ ਨੇ ਹੱਥ ਜੋੜ ਕੇ ਖਿਮਾ ਮੰਗੀ, ਸੰਤ ਜੀ ਇਹ ਤਾਂ ਕਾਰ ਹੀ ਨਹੀਂ ਚੱਲਦੀ। ਸੰਤ ਜੀ ਕਹਿਣ ਲੱਗੇ, ਜਿਹੜਾ ਕਾਰ ਨਹੀਂ ਤੇਰੀ ਚਲਾ ਸਕਦਾ ਉਹ ਤੈਨੂੰ ਪੁੱਤ ਕਿੱਥੋਂ ਦੇ ਦੇਵੇਗਾ? ਜੇ ਪੁੱਤ ਲੈਣਾ ਹੀ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਘਰ ਵਿੱਚੋਂ ਤੈਨੂੰ ਮਿਲੇਗਾ, ਤੂੰ ਕਿਲੇ ਚਲਾ ਜਾ। ਸੰਤਾਂ ਨੇ ਨਾਲ ਹੀ ਵਰ ਦੇ ਦਿੱਤਾ, ਤੂੰ ਕਿਲੇ ਚਲਾ ਜਾ, ਜਾ ਕੇ ਸੰਤਾਂ ਨੂੰ ਬੇਨਤੀ ਕਰ। ਸੰਤ ਹਰਨਾਮ ਸਿੰਘ ਜੀ ਦੇ ਕੋਲ ਸਰਦਾਰ ਬਲਵੰਤ ਸਿੰਘ ਜੀ ਗਏ, ਕਿਉਂਕਿ ਉਹ ਉਹਨਾਂ ਨਾਲ ਜੁੜੇ ਹੋਏ ਸਨ। ਇਸ ਵਾਸਤੇ ਸੰਤਾਂ ਨੇ ਆਖਿਆ, ਆਪਣੀ ਗੱਲ ਇਸ ਵਾਸਤੇ ਨਹੀਂ ਕੀਤੀ ਕਿ ਉਹ ਮਾਣ ਮਾਇਆ ਤੋਂ ਉੱਚੇ ਸਨ, ਪਰ ਸਤਸੰਗੀ ਜਦੋਂ ਦੂਸਰੇ ਪਾਸੇ ਉਹਨਾਂ ਨੇ ਉਹਨਾਂ ਦੇ ਕੋਲ ਇਸ ਵਾਸਤੇ ਭੇਜਿਆ ਕਿ ਕਿਉਂਕਿ ਇਹ ਉਹਨਾਂ ਦੇ ਨਾਲ ਜੁੜੇ ਹੋਏ ਨੇ। ਸਰਦਾਰ ਬਲਵੰਤ ਸਿੰਘ ਹੋਰੀ ਉੱਥੇ ਗਏ, ਜਾ ਕੇ ਸੰਤਾਂ ਨੂੰ ਅਰਜ਼ ਕੀਤੀ, ਸੰਤ ਜੀ ਅੱਜ ਆਹ ਘਟਨਾ ਵਾਪਰੀ ਹੈ। ਅਤੇ ਸੰਤ ਜੀ ਕਹਿਣ ਲੱਗੇ, ਸੰਤ ਹਰਨਾਮ ਸਿੰਘ ਹੋਰੀ ਕਹਿਣ ਲੱਗੇ, ਕਹਿੰਦੇ ਨੇ ਫਿਰ ਮੁੰਡਾ ਤੇ ਭੂਰੀ ਵਾਲਿਆਂ ਨੇ ਦੇ ਦਿੱਤਾ ਹੋਇਆ, ਪੁੱਤਰ ਤੇ ਉਹਨਾਂ ਨੇ ਕਿਰਪਾ ਕਰ ਦਿੱਤੀ ਹੈ, ਮੇਰਾ ਤੇ ਐਵੇਂ ਬਹਾਨਾ ਬਣਾਇਆ, ਮੇਰਾ ਤੇ ਨਾਂ ਲਾਇਆ। ਮੈਂ ਅਰਜ਼ ਕਰ ਰਿਹਾ ਸਾਂ, ਇਹੋ ਜਿਹੇ ਮਹਾਨ ਸਾਧੂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਦੁਨਿਆਵੀ ਤੌਰ 'ਤੇ ਕਿਸੇ ਵੀ ਚੀਜ਼ ਨਾਲ ਲਗਾਓ ਨਹੀਂ ਰੱਖਿਆ, ਪਰ ਹਰ ਇੱਕ ਵਾਸਤੇ ਉਹਨਾਂ ਦੇ ਕੋਲ ਪਿਆਰ ਦੇ ਚਸ਼ਮੇ ਜਿਹੜੇ ਸਨ ਉਹ ਲਗਾਤਾਰ ਫੁੱਟਦੇ ਰਹਿੰਦੇ ਸਨ, ਲਗਾਤਾਰ ਵਹਿੰਦੇ ਰਹਿੰਦੇ ਸਨ। ਐਸੇ ਮਹਾਨ ਸਾਧੂ ਜਿਨ੍ਹਾਂ ਨੇ ਸੰਸਾਰ ਵਿੱਚ ਆਣ ਕੇ ਇਹੋ ਜਿਹੀ ਕਿਰਪਾ ਕੀਤੀ, ਹਜ਼ਾਰਾਂ ਲੋਕਾਂ ਨੂੰ ਨਾਮ ਨਾਲ ਜੋੜਿਆ, ਹਜ਼ਾਰਾਂ ਲੋਕਾਂ ਨੂੰ ਗੁਰਬਾਣੀ ਨਾਲ ਜੋੜਿਆ, ਸਿੱਖੀ ਨਾਲ ਜੋੜਿਆ, ਪਰ ਆਪਣਾ ਨਾਂ ਨਹੀਂ ਵਰਤਿਆ, ਸਦਾ ਆਪਣੇ ਗੁਰੂ ਨੂੰ ਸਮਰਪਿਤ ਰਹੇ। ਜੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਸੰਤ ਜੀ ਮੈਂ ਤੁਹਾਡੇ ਨਾਲ ਨਾਰਾਜ਼ ਹਾਂ, ਤੇ ਕਹਿਣ ਲੱਗੇ ਜੀ ਕਿਹੜੀ ਗੱਲੋਂ ਨਾਰਾਜ਼ ਹੋ, ਆਪ ਜੀ ਦੀ ਨਾਰਾਜ਼ਗੀ ਮੈਂ ਨਹੀਂ ਸਹਿ ਸਕਦਾ। ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਤੁਸੀਂ ਟੁੱਟਿਆ ਹੋਇਆ ਨੂੰ, ਜਿਨ੍ਹਾਂ ਨੂੰ ਜਿਹੜੇ ਮੈਂ ਪਿਛਾਂ ਕਰਦਾ ਹਾਂ, ਉਹਨਾਂ ਨੂੰ ਤੁਸੀਂ ਫਿਰ ਉਹਨਾਂ ਦੇ ਨਾਲ ਮਿਲਦੇ ਗਿਲਦੇ ਹੋ, ਤੁਸੀਂ ਬੇਮੁਖਾਂ ਨਾਲ ਮਿਲਦੇ ਹੋ। ਤੇ ਉਹਨਾਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਇਹ ਕਿਹਦੇ ਨੇ, ਇਹ ਆਪ ਜੀ ਦੇ ਨੇ, ਇਹ ਕਿੱਥੇ ਜਾਣ, ਤੁਹਾਡੇ ਧੱਕੇ ਹੋਇਆਂ ਨੂੰ ਇਹਨਾਂ ਨੂੰ ਕੋਈ ਆਸਰਾ ਨਹੀਂ, ਕੋਈ ਸਹਾਰਾ ਨਹੀਂ, ਇਹ ਆਪ ਜੀ ਦੇ ਨੇ। ਮੈਂ ਤੇ ਇਸ ਵਾਸਤੇ ਉਹਨਾਂ ਦੇ ਨਾਲ ਮਿਲਦਾ ਜੁਲਦਾ ਹਾਂ ਕਿ ਉਹ ਕਿਸੇ ਤਰੀਕੇ ਨਾਲ ਆਪ ਜੀ ਦੇ ਚਰਨਾਂ ਨਾਲ ਫਿਰ ਜੁੜ ਜਾਣ, ਟੁੱਟੇ ਹੋਏ ਤੁਹਾਡੇ ਚਰਨਾਂ ਨਾਲ ਜੁੜ ਜਾਣ। ਮੇਰੀ ਤੇ ਇਹੀ ਭਾਵਨਾ ਹੈ, ਮੈਂ ਨਹੀਂ ਹਟ ਸਕਦਾ ਇਹ ਕੰਮ ਕਰਨ ਤੋਂ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪਿਆਰ ਦਿੱਤਾ ਕਿ ਸਾਧੂ ਦਾ ਕੰਮ ਇਹੀ ਹੋਣਾ ਚਾਹੀਦਾ ਕਿ ਟੁੱਟਿਆਂ ਨੂੰ ਆਪਣੇ ਸਤਿਗੁਰੂ ਦੇ ਚਰਨਾਂ ਨਾਲ ਜੋੜਨਾ, ਟੁੱਟਿਆਂ ਹੋਇਆਂ ਨੂੰ ਮਾਰਗ ਤੇ ਲਾਉਣਾ, ਧਰਮ ਨਾਲ ਜੋੜਨਾ, ਬੇਮੁਖਤਾ ਤੋਂ ਬਚਾਉਣਾ। ਸੋ ਸਤਸੰਗੀ ਜਨੋ, ਐਸੇ ਮਹਾਂਪੁਰਸ਼ ਦੇ ਚਰਨਾਂ 'ਚ ਔਰ ਉਹਨਾਂ ਨੂੰ ਬਣਾਉਣ ਵਾਲੇ ਮਹਾਨ ਸਤਿਗੁਰੂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਾਵਨ ਚਰਨਾਂ 'ਚ ਨਮਸਕਾਰ ਕਰਦਾ ਹੋਇਆ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਸਰਬੱਤ ਮਾਈ ਭਾਈ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।